ਸਾਰੇ ਮਸੀਹੀ ਭਾਈ ਭੈਣਾਂ ਨੂੰ ਜੈ ਮਸੀਹ ਦੀ। ਸਾਡਾ ਅੱਜ ਦਾ ਜਿਹੜਾ ਕਲਾਮ ਅਸੀਂ ਪੜ੍ਹਾਂਗੇ ਉਹ ਹੈ ਮੱਤੀ ਦੀ ਪੁਸਤਕ, ਉਹਦਾ 14 ਬਾਪ ਉਹਦੀ 13 ਤੋਂ 21 ਆਏ ਤੱਕ। ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ। ਸੋ ਸਾਡੀ ਦੁਨੀਆ ਨੇ ਸ਼ਕਤੀ ਅਤੇ ਅਧਿਕਾਰ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਦੁਆਰਾ ਬੇਰਹਿਮੀ ਅਤੇ ਦੁਸ਼ਟਤਾ ਦੇ ਹੈਰਾਨੀ ਜਨਕ ਕੰਮਾਂ ਨੂੰ ਜਾਣਿਆ ਹੈ, ਭਾਵੇਂ ਉਹ ਪਰਿਵਾਰਕ ਜੀਵਨ ਦੇ ਅਖਾੜੇ ਵਿੱਚ ਹੋਵੇ ਜਾਂ ਇੱਕ ਰਾਸ਼ਟਰ ਦੇ ਜੀਵਨ ਵਿੱਚ, ਜਾਂ ਬੜੇ ਅਫਸੋਸ ਦੀ ਗੱਲ ਆ ਈਵਨ ਚਰਚ ਦੇ ਅਖਾੜੇ ਵਿੱਚ ਵੀ। ਅਤੇ ਇਸ ਤੋਂ ਇਲਾਵਾ ਸਾਡੀ ਦੁਨੀਆ ਨੇ ਸ਼ਕਤੀ ਅਤੇ ਅਧਿਕਾਰ ਦੇ ਅਹੁਦਿਆਂ 'ਤੇ ਰਹਿਣ ਵਾਲੇ ਲੋਕਾਂ ਦੁਆਰਾ ਦਿਆਲੂਤਾ ਰਹਿਮ ਦੇ ਹੈਰਾਨੀਜਨਕ ਕੰਮਾਂ ਨੂੰ ਵੀ ਜਾਣਿਆ ਹੈ। ਦੁਬਾਰਾ, ਭਾਵੇਂ ਉਹ ਪਰਿਵਾਰਕ ਜੀਵਨ ਦੇ ਅਖਾੜਿਆਂ ਵਿੱਚ ਹੋਵੇ ਜਾਂ ਇੱਕ ਦੇਸ਼ ਦੇ ਅਖਾੜਿਆਂ ਵਿੱਚ ਜਾਂ ਰਾਸ਼ਟਰ ਦੇ ਜਾਂ ਫਿਰ ਉਹ ਚਰਚ ਦੇ ਜੀਵਨ ਵਿੱਚ ਵੀ, ਕਦੇ ਕਦੇ ਬੇਰਹਿਮੀ ਅਤੇ ਦਿਆਲਤਾ ਨੇ ਇਹਨਾਂ ਕੰਮਾਂ ਨੂੰ, ਦੋਨਾਂ ਕੰਮਾਂ ਨੂੰ ਜੋੜਿਆ ਜਾ ਸਕਦਾ ਹੈ, ਇਹਨਾਂ ਨੂੰ ਨਾਲ ਨਾਲ ਦੇਖਿਆ ਜਾ ਸਕਦਾ ਹੈ। ਮੈਂ ਹਾਲ ਹੀ ਵਿੱਚ ਇੱਕ ਬਜ਼ੁਰਗ ਯਹੂਦੀ ਔਰਤ ਬਾਰੇ ਪੜ੍ਹਿਆ ਹੈ ਜੋ ਉਸ ਦੇ ਕੁਝ ਤਜਰਬਿਆਂ ਨੂੰ ਯਾਦ ਕਰਦੀ ਹੈ ਜੋ ਆਸ਼ਵਿਟਜ਼ ਨਾਮਕ ਜੰਗੀ ਕੈਂਪ ਦੇ ਬਦਨਾਮ ਕੈਦੀ ਤੋਂ ਬਚ ਗਈ ਸੀ। ਉੱਥੇ ਦੇ ਸਿਪਾਹੀਆਂ ਕੋਲ ਸਾਰੀ ਸ਼ਕਤੀ ਅਤੇ ਅਧਿਕਾਰ ਸੀ ਅਤੇ ਕੈਦੀ ਉਹਨਾਂ ਦੇ ਰਹਿਮ 'ਤੇ ਸਨ, ਅਤੇ ਇਤਿਹਾਸ ਨੇ ਸਾਡੇ ਲਈ ਉਹਨਾਂ ਸਿਪਾਹੀਆਂ ਦੇ ਬਹੁਤ ਸਾਰੇ ਘਿਨੌਣੇ ਕਾਤਲਾਨਾ ਕੰਮਾਂ ਨੂੰ ਦਰਜ ਕੀਤਾ ਹੈ। ਉਹ ਖੁਦ ਵਿੱਚ ਅਹੁਦਿਆਂ 'ਤੇ ਬੈਠੇ ਲੋਕਾਂ ਦੇ ਘਿਨੌਣੇ ਹੁਕਮਾਂ ਦੇ ਅਧੀਨ ਸਨ। ਬੇਰਹਿਮੀ ਦੇ ਕੰਮਾਂ ਅਤੇ ਸ਼ਕਤੀ ਦੀ ਦੁਰਵਰਤੋਂ ਦੀ ਗਿਣਤੀ ਜੋ ਜ਼ਰੂਰੀ ਤੌਰ 'ਤੇ ਮੌਤ ਨਾਲ ਖਤਮ ਹੁੰਦੀ ਸੀ, ਕੀ ਕਹਿ ਸਕਦੇ ਕਿ ਸਿਰਫ ਰੱਬ ਹੀ ਜਾਣਦਾ। ਪਰ ਇਹ ਔਰਤ ਜੋ ਬਚ ਗਈ ਸੀ ਨੇ ਇੱਕ ਜਰਮਨ ਸਿਪਾਹੀ ਦੁਆਰਾ ਦਿਆਲੂਤਾ ਦੀ ਦੁਰਲੱਭ ਕਾਰਵਾਈ ਨੂੰ ਯਾਦ ਕੀਤਾ। ਉਹ ਬਜ਼ੁਰਗ ਗਾਰਡ ਸੀ ਅਤੇ ਹਰ ਰੋਜ਼ ਬਿਨਾਂ ਕਿਸੇ ਰੁਕਾਵਟ ਦੇ ਉਹ ਆਪਣਾ ਦੁਪਹਿਰ ਦਾ ਖਾਣਾ ਲੈਂਦਾ ਸੀ ਤਾਂ ਉਹਨੂੰ ਹੇਠਾਂ ਇਸ ਤਰੀਕੇ ਨਾਲ ਰੱਖ ਦਿੰਦਾ ਸੀ ਕਿ ਕੋਈ ਹੋਰ ਜਿਹੜੇ ਗਾਰਡ ਉਹ ਦੇਖ ਨਾ ਸਕਣ, ਤਾਂ ਜੋ ਇਹ ਜਿਹੜੇ ਯਹੂਦੀ ਸੀ ਉਹ ਇਸ ਖਾਣੇ ਨੂੰ ਲੈ ਸਕਣ ਅਤੇ ਖਾ ਸਕਣ। ਅਤੇ ਉਸਨੇ ਕਦੇ ਵੀ ਇੱਕ ਸ਼ਬਦ ਨਹੀਂ ਕਿਹਾ ਸੀ, ਉਹ ਬਿਨਾਂ ਪਿੱਛੇ ਮੁੜੇ ਦੇਖਿਆ ਜਿਹੜਾ ਤੁਰਿਆ ਜਾਂਦਾ ਸੀ। ਅਥਾਰਟੀ ਦੇ ਅਹੁਦਿਆਂ 'ਤੇ ਜਿਨ੍ਹਾਂ ਕੋਲ ਸ਼ਕਤੀ ਹੈ ਉਹ ਬੁਰਾਈ ਜਾਂ ਚੰਗੇ ਲਈ ਇਸ ਦੀ ਵਰਤੋਂ ਕਰਦੇ ਹਨ। ਪਿਛਲੇ ਹਫ਼ਤੇ ਅਸੀਂ ਯੇਸੂ ਨੂੰ ਇਹ ਖਬਰ ਸੁਣਨ ਲਈ ਆਉਂਦੇ ਹੋਏ ਦੇਖਿਆ ਕਿ ਯਹੂਨਾ ਬਪਤਿਸਮਾ ਨੂੰ ਹੈਰੋਦੇਸ ਰਾਜ ਦੇ ਹੱਥੋਂ ਘਿਣਾਉਣੇ ਢੰਗ ਨਾਲ ਕਤਲ ਕੀਤਾ ਗਿਆ ਸੀ। ਯਹੂਨਾ ਬਪਤਿਸਮਾ ਦੇਣ ਵਾਲੇ ਨੇ ਜੋ ਪਾਪ ਨੂੰ ਪਾਪ ਕਹਿਣ ਲਈ ਵਫ਼ਾਦਾਰ ਸੀ, ਜੋ ਕਿਸੇ ਵੀ ਔਰਤਾਂ ਤੋਂ ਪੈਦਾ ਹੋਏ ਨਾਲੋਂ ਵੱਡਾ ਸੀ, ਇੱਕ ਵਿਭਚਾਰੀ ਔਰਤ ਦੀ ਇੱਛਾ ਅਤੇ ਇੱਕ ਦੁਸ਼ਟ ਰਾਜੇ ਦੀ ਕਮਜ਼ੋਰੀ ਕਾਰਨ ਉਸਦਾ ਸਿਰ ਜਿਹੜਾ ਸੀ ਵੱਢ ਦਿੱਤਾ ਗਿਆ। ਹੈਰੋਦੇਸ ਨੇ ਆਪਣੀ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਧਾਰਮਿਕਤਾ ਨੂੰ ਸਜ਼ਾ ਦੇਣ ਲਈ ਅਤੇ ਮੌਤ ਲਿਆਉਣ ਲਈ ਕੀਤੀ। ਯੇਸੂ ਮਸੀਹਾ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਰਾਜਾ ਆਪਣੀ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਕਿਵੇਂ ਕਰੇਗਾ? ਅੱਜ ਸਾਡਾ ਪਾਸਾ ਸਾਨੂੰ ਜਵਾਬ ਦਿੰਦਾ ਹੈ ਅਤੇ ਮਤਭੇਦ ਬਿਲਕੁਲ ਹਨ, ਕਿਉਂਕਿ ਅਸੀਂ ਦੇਖਦੇ ਹਾਂ ਕਿ ਰਾਜਾ ਹੈਰੋਦੇਸ ਅਤੇ ਰਾਜਾ ਯੇਸੂ ਆਪਣੀ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਕਿਵੇਂ ਕਰਦੇ ਹਨ। ਹੁਣ ਯੇਸੂ ਦੇ ਬਾਰੇ ਦੇਖਦੇ ਹਾਂ ਕਿ ਪਹਿਲਾਂ ਕੰਮ, ਯੇਸੂ ਜਿਹੜਾ ਸਾਡਾ ਦਿਆਲੂ ਯੇਸੂ ਆ, ਜੇ ਤੁਸੀਂ ਪਿਛਲੇ ਹਫ਼ਤੇ ਇੱਥੇ ਸੀ ਤਾਂ ਅਸੀਂ ਆਪਣਾ ਸਮਾਂ ਬਿਨਾਂ ਕਿਸੇ ਕਾਰਨ ਖਤਮ ਕੀਤਾ ਕਿ ਜਦੋਂ ਯੇਸੂ ਨੇ ਯਹੂਨਾ ਦੇ ਸਿਰ ਕਲਮ ਕਰਨ ਦੀ ਖਬਰ ਸੁਣੀ ਤਾਂ ਉਸਨੇ ਅੱਜ 13 ਇਕੱਲੇ ਰਹਿਣ ਦੀ ਕੋਸ਼ਿਸ਼ ਕੀਤੀ। ਮੈਂ ਕਲਪਨਾ ਕਰਦਾ ਹਾਂ ਕਿ ਉਹ ਪਾਪ ਦੀ ਦੁਸ਼ਟਤਾ 'ਤੇ ਵਿਰਲਾਪ ਕਰਦਾ ਹੈ। ਮੈਂ ਕਲਪਨਾ ਕਰਦਾ ਕਿ ਉਹ ਆਪਣੇ ਮਿਸ਼ਨ ਬਾਰੇ ਵਿਚਾਰ ਕਰਦਾ ਆ, ਉਹ ਕਿਵੇਂ ਇੱਕ ਸਲੀਬ ਵੱਲ ਜਾ ਰਿਹਾ ਹੈ ਅਣਗਿਣਤ ਪਾਪਾਂ ਦੀ ਸਜ਼ਾ ਦਾ ਭੁਗਤਾਨ ਕਰਨ ਲਈ। ਉਹ ਇੱਕ ਬਲੀਦਾਨ ਹੋਵੇਗਾ ਬਹੁਤ ਸਾਰੇ ਲੋਕਾਂ ਦੀ ਬੁਰਾਈ ਲਈ, ਪਰ ਉਸ ਦੇ ਇਕੱਲੇ ਰਹਿਣ ਦੀ ਇਸ ਯੋਜਨਾ ਨੂੰ ਉਸਨੂੰ ਰੋਕਣਾ ਪਿਆ। ਆਇਤ 13 ਸਪਸ਼ਟ ਕਰਦੀ ਹੈ ਕਿ ਬਹੁਤ ਸਾਰੇ ਲੋਕ ਸੁਣਦੇ ਹਨ ਕਿ ਯੇਸੂ ਗਲੀਲ ਦੀ ਝੀਲ ਦੇ ਪਾਰ ਇੱਕ ਕਿਨਾਰੇ ਵੱਲ ਜਾ ਰਿਹਾ। ਉਹ ਆਲੇ ਦੁਆਲੇ ਦੇ ਸਾਰੇ ਕਸਬਿਆਂ ਪਿੰਡਾਂ ਵਿੱਚੋਂ ਦੌੜਦੇ ਆਉਂਦੇ ਆ, ਲੋਕ ਜੋ ਵੀ ਕਰ ਰਹੇ ਸੀ ਉਹਨਾਂ ਨੂੰ ਸਭ ਉੱਥੇ ਹੀ ਰੋਕ ਦਿੰਦੇ ਆ ਅਤੇ ਯੇਸੂ ਵੱਲ ਦੌੜਦੇ ਆ, ਅਤੇ ਰਸਤੇ ਵਿੱਚ ਉਹ ਦੂਜਿਆਂ ਨੂੰ ਵੀ ਕਹਿੰਦੇ ਆ ਅਤੇ ਉਹ ਬਦਲੇ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਤੁਰੰਤ ਬੁਲਾਉਣ ਲਈ ਆਪਣੇ ਪਿੰਡਾਂ ਵੱਲ ਵੀ ਵਾਪਸ ਭੱਜਦੇ ਹਨ। ਆਓ ਗੁਰੂ ਅਤੇ ਚਮਤਕਾਰ ਜਿਹੜਾ ਕਰਨ ਵਾਲਾ ਆ ਉਹ ਨੇੜੇ ਆ। ਹਨੇਰੇ ਵਿੱਚ ਰਹਿਣ ਵਾਲੇ ਲੋਕਾਂ ਨੇ ਇੱਕ ਮਹਾਨ ਰੋਸ਼ਨੀ ਦੇਖੀ ਹੈ ਅਤੇ ਉਹ ਲੋਕ ਹਨੇਰੇ ਵਿੱਚ ਰਹਿੰਦੇ ਸਨ ਸਭ ਕੁਝ ਛੱਡ ਦਿੰਦੇ ਹਨ ਅਤੇ ਉਸ ਚਾਨਣ ਵੱਲ ਝੁਕਦੇ ਹਨ, ਦੌੜਦੇ ਹਨ। ਹੁਣ ਮੈਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਥੱਕੇ ਟੁੱਟੇ ਹੁੰਦੇ ਆ ਤਾਂ ਅਤੇ ਤੁਹਾਨੂੰ ਸਿਰਫ ਇਕੱਲੇ ਰਹਿਣ ਦੀ ਲੋੜ ਹੁੰਦੀ ਆ ਤਾਂ ਜੇ ਤੁਹਾਨੂੰ ਇੱਕਦਮ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ ਜੇ ਤੁਹਾਨੂੰ ਵੀ ਇੱਕ ਕੋਈ ਹੋਰ ਜ਼ਰੂਰੀ ਕੰਮ ਵਿੱਚੇ ਪੈ ਜਾਵੇ। ਅਤੇ ਯਿਸੂ ਵੀ ਹੁਣ ਮਨੁੱਖ ਆ, ਸੱਚਮੁੱਚ ਮਨੁੱਖ ਆ, ਉਹ ਵੀ ਥੱਕਿਆ ਟੁੱਟਿਆ ਹੋਇਆ ਉਦਾਸ, ਉਹ ਉਦਾਸੀ ਮਹਿਸੂਸ ਕਰਦਾ ਆ। ਉਹ ਸਿਰਫ ਇਕੱਲੇ ਰਹਿਣਾ ਅਤੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਨਾ ਚਾਹੁੰਦਾ ਆ। ਆਇਤ 14 ਸਾਨੂੰ ਦੱਸਦੀ ਹੈ ਕਿ ਭੀੜ ਨੂੰ ਦੇਖ ਕੇ ਯਿਸੂ ਨੇ ਕਿਵੇਂ ਪ੍ਰਤੀਕਿਰਿਆ ਕੀਤੀ। ਜਦੋਂ ਉਹ ਕਿਨਾਰੇ ਗਿਆ ਤਾਂ ਉਸਨੇ ਇੱਕ ਵੱਡੀ ਭੀੜ ਦੇਖੀ ਅਤੇ ਉਸ ਨੂੰ ਉਹਨਾਂ 'ਤੇ ਤਰਸ ਆਇਆ। ਇਹ ਸ਼ਬਦ ਤਰਸ ਜਾਂ ਦਇਆ ਨਵੇਂ ਨੇਮ ਵਿੱਚ 12 ਵਾਰੀ ਆਉਂਦਾ ਅਤੇ ਸਾਰੇ 12 ਇੰਜੀਲਾਂ ਵਿੱਚ ਪਾਏ ਜਾਂਦੇ ਹਨ। 10 ਮੌਕਿਆਂ 'ਤੇ ਇਹ ਲੋਕਾਂ ਲਈ ਯਿਸੂ ਦੀ ਹਮਦਰਦੀ ਨਾਲ ਸੰਬੰਧਿਤ ਆ ਅਤੇ 2 ਮੌਕਿਆਂ 'ਤੇ ਇਹ ਯਿਸੂ ਦੁਆਰਾ ਪਰਮਾਤਮਾ ਦੀ ਹਮਦਰਦੀ ਨੂੰ ਦਰਸਾਉਣ ਵਾਲੇ ਦ੍ਰਿਸ਼ਟਾਂਤ ਵਿੱਚ ਜਿਹੜਾ ਵਰਤਿਆ ਗਿਆ ਆ। ਸ਼ਬਦ ਦਾ ਜਿਹੜਾ ਅਰਥ ਆ ਕਿ ਆਪਣੇ ਅੰਦਰਲੇ ਭਾਗਾਂ ਵਿੱਚ ਚਲੇ ਜਾਣਾ। ਤੁਸੀਂ ਆਪਣੇ ਅੰਦਰ ਹਮਦਰਦੀ ਨੂੰ ਮਹਿਸੂਸ ਕਰਦੇ ਹੋ ਤਾਂ ਤੁਹਾਡੀ ਅੰਤੜੀ ਵਿੱਚ, ਤੁਹਾਡੇ ਦਿਲ ਦੇ ਵਿੱਚ ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ। ਸੋ ਇਸ ਨੂੰ ਤਰਸ ਆਉਂਦਾ ਆ। ਇਹ ਚੰਗੀ ਖਬਰ ਆ, ਇਹ ਚੰਗੀ ਗੱਲ ਆ। ਤੁਹਾਨੂੰ ਅਤੇ ਮੈਨੂੰ ਇੱਕ ਦਿਆਲੂ ਮੁਕਤੀਦਾਤਾ ਅਤੇ ਪਰਮੇਸ਼ੁਰ ਦੀ ਲੋੜ ਆ ਅਤੇ ਸਾਡਾ ਪਰਮੇਸ਼ੁਰ ਦਿਆਲੂ ਪਰਮੇਸ਼ੁਰ ਆ। ਉਹ ਸਾਡੇ ਪ੍ਰਤੀ ਦਿਆਵਾਨ ਆ, ਤਰਸ ਖਾਂਦਾ ਸਾਡੇ 'ਤੇ। ਉਹ ਤੁਹਾਨੂੰ ਦੇਖਦਾ ਹੈ, ਉਹ ਤੁਹਾਡੇ ਸੰਘਰਸ਼ਾਂ ਨੂੰ ਜਾਣਦਾ ਆ, ਉਹ ਤੁਹਾਡੀਆਂ ਕਮਜ਼ੋਰੀਆਂ ਨੂੰ ਜਾਣਦਾ ਆ, ਉਹ ਤੁਹਾਡੇ ਦੁੱਖਾਂ ਅਤੇ ਨਿਰਾਸ਼ਾ ਨੂੰ ਜਾਣਦਾ ਆ, ਉਹ ਪਾਪ ਨਾਲ ਤੁਹਾਡੀ ਲੜਾਈ ਨੂੰ ਜਾਣਦਾ ਆ। ਮਸੀਹੀ ਭਾਈ ਭੈਣੋ, ਉਹ ਤੁਹਾਡੇ ਪ੍ਰਤੀ ਦਿਆਵਾਨ ਆ, ਤਰਸਵਾਨ ਆ। ਜੇ ਤੁਸੀਂ ਇੱਕ ਮਸੀਹ ਨਹੀਂ ਹੋ ਤਾਂ ਤੁਹਾਡੇ ਵੱਲ ਵੀ ਤਰਸ ਨਾਲ ਦੇਖਦਾ ਆ। ਪਰਮੇਸ਼ੁਰ ਤੁਹਾਨੂੰ ਇੱਕ ਚਰਵਾਹੇ ਤੋਂ ਬਿਨਾਂ ਇੱਕ ਭੇਡ ਸਮਝਦਾ ਆ। ਪਰਮੇਸ਼ੁਰ ਤੁਹਾਨੂੰ ਇੱਕ ਅਧਿਆਤਮਿਕ ਅਨਾਥ ਸਮਝਦਾ ਆ, ਜਿਸ ਕੋਲ ਪੁਕਾਰਨ ਲਈ ਕੋਈ ਸਵਰਗੀ ਪਿਤਾ ਨਹੀਂ ਆ, ਕੋਈ ਪ੍ਰਾਰਥਨਾ ਕਰਨ ਵਾਲਾ ਨਹੀਂ ਆ, ਕੋਈ ਵੀ ਤੁਹਾਡੀ ਅਗਵਾਈ ਕਰਨ ਵਾਲਾ ਨਹੀਂ ਆ, ਕੋਈ ਤੁਹਾਨੂੰ ਕੋਮਲ ਪਿਆਰ ਨਾਲ ਪਿਆਰ ਕਰਨ ਵਾਲਾ ਨਹੀਂ ਆ। ਉਹ ਤੁਹਾਨੂੰ ਦੇਖਦਾ ਹੈ ਅਤੇ ਜਿਹੜੀ ਬਾਈਬਲ ਦੀ ਵਿਆਖਿਆ ਕਰਨ ਲਈ, ਜਿਵੇਂ ਕਿ ਮਸੀਹ ਤੋਂ ਵੱਖ ਹੋਇਆ, ਪਰਮੇਸ਼ੁਰ ਦੇ ਲੋਕਾਂ ਤੋਂ ਦੂਰ ਹੋ ਗਿਆ, ਪਰਮੇਸ਼ੁਰ ਦੇ ਵਾਅਦਿਆਂ ਲਈ ਅਜਨਬੀ, ਕੋਈ ਉਮੀਦ ਨਹੀਂ ਹੈ ਅਤੇ ਸੰਸਾਰ ਵਿੱਚ ਰੱਬ ਤੋਂ ਬਿਨਾਂ। ਪਰਮੇਸ਼ੁਰ ਤੁਹਾਡੇ ਲਈ ਆਪਣੀ ਹਮਦਰਦੀ ਵਿੱਚ ਉਤਸੁਕਤਾ ਨਾਲ ਚਾਹੁੰਦਾ ਆ ਕਿ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰੋ ਅਤੇ ਮੁਕਤੀ ਲਈ ਮਸੀਹ ਵਿੱਚ ਭਰੋਸਾ ਕਰੋ। ਉਸ ਪਲ ਵਿੱਚ ਤੁਸੀਂ ਰੱਬ ਦੇ ਬੱਚੇ ਬਣ ਜਾਂਦੇ ਹੋ, ਹੁਣ ਅਨਾਥ ਨਹੀਂ ਰਹੇ ਅਤੇ ਪਰਮੇਸ਼ੁਰ ਤੁਹਾਡਾ ਸਵਰਗੀ ਪਿਤਾ ਬਣ ਜਾਂਦਾ ਹੈ ਔਰ ਪਿਤਾ ਹੋਵੇਗਾ। ਆਇਤ 14 ਵਿੱਚ ਯਿਸੂ ਦੀ ਦਇਆ ਉਸ ਨੂੰ ਭੀੜ ਵਿੱਚ ਬਿਮਾਰਾਂ ਨੂੰ ਚੰਗਾ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹ ਇਕੱਲੇ ਰਹਿਣ ਦੀ ਆਪਣੀ ਇੱਛਾ ਨੂੰ ਪਾਸੇ ਕਰ ਦਿੰਦਾ ਹੈ ਤਾਂ ਜੋ ਲੋੜਵੰਦਾਂ ਦੀ ਸੇਵਾ ਕਰ ਸਕੇ। ਵਾਰ ਵਾਰ ਅਸੀਂ ਧਰਤੀ ਉੱਤੇ ਯਿਸੂ ਨੂੰ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਦੇ ਦੇਖਦੇ ਹਾਂ। ਵਾਰ ਵਾਰ ਉਹ ਬਿਮਾਰੀਆਂ, ਰੋਗਾਂ, ਕਮਜ਼ੋਰੀਆਂ ਨੂੰ ਮਿਟਾ ਦਿੰਦਾ ਆ, ਉਹ ਪਤਨ ਦੇ ਪ੍ਰਭਾਵਾਂ ਨੂੰ ਉਲਟਾ ਦਿੰਦਾ ਆ। ਇਹ ਸਭ ਉਸ ਦਿਨ ਵੱਲ ਇਸ਼ਾਰਾ ਕਰਦਾ ਹੈ ਜਦੋਂ ਉਸਦਾ ਰਾਜ ਪੂਰੀ ਤਰ੍ਹਾਂ ਨਾਲ ਆਵੇਗਾ, ਜਦੋਂ ਬਿਮਾਰੀ ਨਹੀਂ ਰਹੇਗੀ, ਜਦੋਂ ਗਿਰਾਵਟ ਦੇ ਪ੍ਰਭਾਵਾਂ ਨੂੰ ਲੱਭਿਆ ਨਹੀਂ ਜਾ ਸਕਦਾ। ਸਾਡਾ ਹਵਾਲਾ ਯਿਸੂ ਦੀ ਹਮਦਰਦੀ ਨੂੰ ਦਰਸਾਉਂਦਾ ਹੈ। ਹੁਣ ਅਗਲੀ ਗੱਲ ਕਿ ਯਿਸੂ ਸਿਰਜਣਹਾਰ ਵੀ ਆ। ਬੇਸ਼ੱਕ ਇਹ ਸਿਰਫ ਨਹੀਂ ਹੈ ਜੋ ਕੁਝ ਅਸੀਂ ਇੱਥੇ ਸਿੱਖਦੇ ਹਾਂ। ਅਸੀਂ ਹਵਾਲੇ ਤੋਂ ਯਿਸੂ ਬਾਰੇ ਹੋਰ ਵੀ ਸਿੱਖਦੇ ਹਾਂ ਕਿ ਅਸੀਂ ਇਹ ਵੀ ਸਿੱਖਦੇ ਹਾਂ ਕਿ ਯਿਸੂ ਕੋਲ ਸਿਰਜਣ ਦੀ ਸ਼ਕਤੀ ਆ। ਅਸੀਂ ਇਹਨਾਂ ਆਇਤਾਂ ਵਿੱਚ ਸਿਰਜਣਹਾਰ ਯਿਸੂ ਨੂੰ ਦੇਖਦੇ ਹਾਂ। ਹੁਣ ਅਸੀਂ ਸਮਾਂਤਰ ਬਿਰਤਾਂਤਾਂ ਤੋਂ ਜਾਣਦੇ ਹਾਂ ਕਿ ਯਿਸੂ ਦੀ ਹਮਦਰਦੀ ਨੇ ਉਸ ਨੂੰ ਭੀੜ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣ ਦੇ ਨਾਲ ਨਾਲ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰਨ ਲਈ ਪ੍ਰੇਰਿਤ ਕੀਤਾ। ਇਸ ਲਈ ਇਹ ਯਿਸੂ ਅਤੇ ਉਸਦੇ ਚੇਲਿਆਂ ਲਈ ਇੱਕ ਬੜਾ ਵਿਅਸਤ, ਬੜਾ ਬਿਜ਼ੀ ਦਿਨ ਰਿਹਾ ਹੈ। ਚੇਲੇ ਸ਼ਾਇਦ ਆਇਤ 15 ਵਿੱਚ ਆਪਣੀ ਜਿਹੜੀ ਹੁਣ ਉਹਨਾਂ ਦੀ ਲਿਮਿਟ 'ਤੇ ਪਹੁੰਚ ਗਏ ਆ, ਸੀਮਾ 'ਤੇ ਪਹੁੰਚ ਗਏ ਆ, ਥੱਕ ਗਏ ਆ, ਅਤੇ ਇਸ ਲਈ ਉਹ ਯਿਸੂ ਕੋਲ ਆ ਕੇ ਕਹਿੰਦੇ ਹਨ, ਇਹ ਇੱਕ ਵੀਰਾਨ ਜਗ੍ਹਾ ਹੈ ਅਤੇ ਦਿਨ ਖਤਮ ਹੋਣ ਲੱਗਾ ਹੈ, ਲੋਕਾਂ ਨੂੰ ਪਿੰਡਾਂ ਵਿੱਚ ਜਾਣ ਦਿਓ ਅਤੇ ਤਾਂ ਜੋ ਆਪਣੇ ਭੋਜਨ ਆਪਣੇ ਲਈ ਭੋਜਨ ਖਰੀਦ ਸਕਣ ਜਾਂ ਆਪਣੇ ਲਈ ਭੋਜਨ ਖਰੀਦਣ ਲਈ ਉਹਨਾਂ ਨੂੰ ਦੂਰ ਭੇਜੋ। ਇਹ ਹੁਣ ਕੋਈ ਬੁਰਾ ਵਿਚਾਰ ਨਹੀਂ ਹੈ, ਕਾਫ਼ੀ ਸਮਝਦਾਰ ਅਤੇ ਵਿਹਾਰਕ ਗੱਲ ਆ ਇਹ ਕਿ ਲੋਕਾਂ ਨੂੰ ਹੁਣ ਜਾਣ ਦਿਓ ਅਤੇ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰਨ ਦਿਓ। ਪਰ ਯਿਸੂ ਦੇ ਜਵਾਬ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ, ਉਸਦੇ ਚੇਲਿਆਂ ਨੂੰ ਹੈਰਾਨ ਕਰਤਾ। ਆਈ ਤਾਂ ਸੋਹਣਾ, ਉਹਨਾਂ ਉਸ ਭੀੜ ਨੂੰ ਜਾਣ ਦੀ ਲੋੜ ਨਹੀਂ ਹੈ, ਤੁਸੀਂ ਉਹਨਾਂ ਨੂੰ ਖਾਣ ਲਈ ਕੁਝ ਦਿਓ। ਮੈਂ ਇਹ ਦੇਖਣਾ ਚਾਹਾਂਗਾ ਕਿ ਚੇਲੇ ਹੈਰਾਨੀਜਨਕ ਚੁੱਪ ਵਿੱਚ ਇੱਕ ਦੂਜੇ ਨੂੰ ਦੇਖਦੇ ਹਨ ਜਦੋਂ ਉਸ ਗੱਲ 'ਤੇ ਵਿਚਾਰ ਕਰਦੇ ਹਨ ਜੋ ਯਿਸੂ ਨੇ ਹੁਣੇ ਉਹਨਾਂ ਨੂੰ ਕਹੀ। ਉਹ ਬਦਲੇ ਵਿੱਚ ਆਇਤ 17 ਵਿੱਚ ਯਿਸੂ ਨੂੰ ਜਵਾਬ ਦਿੰਦੇ ਹਨ, ਮੈਂ ਆਹ ਵਿਸ਼ਵਾਸ ਨਾਲ ਕਲਪਨਾ ਕਰਦਾ, ਸਾਡੇ ਕੋਲ ਸਿਰਫ 5 ਰੋਟੀਆਂ ਅਤੇ 2 ਮਛਲੀਆਂ ਹਨ। ਅਤੇ ਆਇਤ 18 ਅਤੇ 19 ਸਾਨੂੰ ਦੱਸਦੀਆਂ ਹਨ ਕਿ ਅੱਗੇ ਕੀ ਹੁੰਦਾ ਹੈ। ਯਿਸੂ ਉਹਨਾਂ ਦੇ ਕੋਲ ਭੋਜਨ ਲੈਂਦਾ ਹੈ, ਉਹ ਭੀੜ ਦੇ ਬੈਠਣ ਦਾ ਪ੍ਰਬੰਧ ਕਰਦਾ ਹੈ ਅਤੇ ਉਹ ਸਵਰਗ ਵੱਲ ਦੇਖਦਾ ਅਤੇ ਇੱਕ ਅਸੀਸ ਕਹਿੰਦਾ ਹੈ ਅਤੇ ਉਹ ਰੋਟੀਆਂ ਅਤੇ ਮੱਛੀ ਨੂੰ ਤੋੜਦਾ ਹੈ ਅਤੇ ਫਿਰ ਚੇਲਿਆਂ ਨੂੰ ਭੋਜਨ ਦਿੰਦਾ ਹੈ ਜੋ ਬਦਲੇ ਵਿੱਚ ਭੋਜਨ ਬਣਦੇ ਹਨ। ਭੀੜ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ। ਯਿਸੂ ਨੇ ਇਹ ਚਮਤਕਾਰ ਕਿਵੇਂ ਕੀਤਾ? ਇਸ ਬਾਰੇ ਵੱਖ ਵੱਖ ਸਿਧਾਂਤ ਹਨ। ਤੁਸੀਂ ਸ਼ਾਇਦ ਉਸ ਸਿਧਾਂਤ ਬਾਰੇ ਸੁਣਿਆ ਹੋਵੇਗਾ ਜੋ ਕਹਿੰਦਾ ਹੈ ਭੀੜ ਵਿੱਚ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਕੋਲ ਅਸਲ ਵਿੱਚ ਭੋਜਨ ਸੀ ਅਤੇ ਯਿਸੂ ਦੀ ਮੌਜੂਦਗੀ ਜਾਂ ਲੜਕੇ ਦੀ ਉਦਾਹਰਣ ਯੂਹੰਨਾ ਦੀ ਜਿਹੜੀ ਖੁਸ਼ਖਬਰੀ ਸਾਨੂੰ ਦੱਸਦੀ ਹੈ ਕਿ ਇੱਕ ਨੌਜਵਾਨ ਲੜਕਾ ਸੀ ਜਿਸ ਨੇ ਰੋਟੀਆਂ ਅਤੇ ਮੱਛੀਆਂ ਦਿੱਤੀਆਂ ਨੇ ਲੋਕਾਂ ਨੂੰ ਆਪਣਾ ਭੋਜਨ ਸਾਂਝਾ ਕਰਨ ਲਈ ਪ੍ਰੇਰਿਆ। ਇਹ ਸਪਸ਼ਟੀਕਰਨ ਬੇਸ਼ੱਕ ਪੂਰਾ ਜਿਹੜਾ ਆ ਹੁਣ ਇਹ ਗੱਲ ਜਿਹੜੀ ਲੋਕ ਕਹਿੰਦੇ ਆ ਬਕਵਾਸ ਆ ਅਤੇ ਇਹ ਸਮੂਲ ਤਰਕਸ਼ੀਲ ਅਤੇ ਗਿਆਨ ਵਿੱਚ ਹੈ ਜਿਸ ਨੇ ਆਧੁਨਿਕ ਦਿਨ ਦੇ ਉਧਾਰਵਾਦੀ ਧਰਮ ਸ਼ਾਸਤਰ ਨੂੰ ਜਨਮ ਦਿੱਤਾ ਹੈ। ਮੱਤੀ ਦੀ ਅੰਜੀਲ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦੀ ਵਿਆਖਿਆ ਕਾਫ਼ੀ ਸਰਲ ਆ, ਕਾਫ਼ੀ ਜਿਹੜੀ ਸੌਖੀ ਆ। ਇਹ ਯਿਸੂ ਦੁਆਰਾ ਕੀਤਾ ਗਿਆ ਇੱਕ ਵੱਡਾ ਚਮਤਕਾਰ ਹੈ। ਯਿਸੂ ਉਸ ਚੀਜ਼ ਨੂੰ ਹੋਂਦ ਵਿੱਚ ਲਿਆ ਰਿਹਾ ਹੈ ਜੋ ਮੌਜੂਦ ਨਹੀਂ ਹੈ। ਯਿਸੂ ਰੋਟੀ ਅਤੇ ਮੱਛੀ ਬਣਾ ਰਿਹਾ ਹੈ। ਤੁਸੀਂ ਸ਼ਾਇਦ ਇੱਥੇ ਇੱਕ ਬੱਚੇ ਜਾਂ ਗਿਆਨ ਦੇ ਪ੍ਰਪੋਤੇ ਦੇ ਰੂਪ ਵਿੱਚ ਬੈਠੇ ਹੋ, ਸੋਚ ਰਹੇ ਹੋ ਕਿ ਇਹ ਅਸੰਭਵ ਹੈ। ਅਤੇ ਮੈਂ ਇਹ ਕਹਿ ਕੇ ਜਵਾਬ ਦੇਵਾਂਗਾ ਕਿ ਮੈਂ ਵੀ ਤੁਹਾਡੇ ਨਾਲ ਸਹਿਮਤ ਆ ਕਿ ਇਹ ਅਸੰਭਵ ਆ, ਪਰ ਉਦੋਂ ਤੱਕ ਜਦੋਂ ਤੱਕ ਇਹਦੇ ਵਿੱਚ ਰੱਬ ਸ਼ਾਮਿਲ ਨਹੀਂ ਹੁੰਦਾ। ਹੁਣ ਇਸ ਨੂੰ ਅਸੀਂ ਚਮਤਕਾਰ ਕਹਿੰਦੇ ਹਾਂ ਕਿ ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਲੋਕਾਂ ਨੂੰ ਭੋਜਨ ਦਿੰਦਾ ਹੈ। ਜੇ ਤੁਸੀਂ ਸਰੀਰ ਵਿੱਚ ਰੱਬ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਬੁਲਾ ਸਕਦੇ ਹੋ ਜੋ ਹੋਂਦ ਵਿੱਚ ਨਹੀਂ ਹਨ। ਰੋਟੀ ਹੋਣ ਦਿਓ ਉੱਥੇ ਸੀਗੀ, ਮੱਛੀ ਹੋਣ ਦਿਓ ਉੱਥੇ ਸੀ। ਜਿਵੇਂ ਕਿ ਅਸੀਂ ਮੱਤੀ 14 ਨੂੰ ਦੇਖਦੇ ਹਾਂ, ਅਸੀਂ ਕੰਮ ਅਤੇ ਸਿਰਜਣਹਾਰ ਨੂੰ ਵੀ ਦੇਖਦੇ ਹਾਂ। ਪੌਲੁਸ ਰਸੂਲ ਨੇ ਪੁੱਤਰ ਬਾਰੇ ਕਿਹਾ, ਸਾਰੀਆਂ ਚੀਜ਼ਾਂ ਉਸ ਦੁਆਰਾ ਰਚੀਆਂ ਗਈਆਂ ਹਨ ਅਤੇ ਉਸ ਤੋਂ ਬਿਨਾਂ ਕੁਝ ਵੀ ਨਹੀਂ ਬਣਾਇਆ ਗਿਆ ਸੀ, ਜੋ ਕਿ ਮਸੀਹ ਬਾਰੇ ਹੈ। ਉਸ ਦੇ ਦੁਆਰਾ ਸਵਰਗ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਸਨ, ਪ੍ਰਤੱਖ ਅਤੇ ਅਪ੍ਰਤੱਖ, ਚਾਹੇ ਸਿੰਘਾਸਣ, ਚਾਹੇ ਰਾਜ ਜਾਂ ਸ਼ਾਸਕ ਜਾਂ ਅਧਿਕਾਰੀ, ਸਾਰੀਆਂ ਚੀਜ਼ਾਂ ਉਸ ਦੁਆਰਾ ਅਤੇ ਉਸ ਲਈ ਬਣਾਈਆਂ ਗਈਆਂ ਸਨ। ਹਜ਼ਾਰਾਂ ਲੋਕਾਂ ਨੇ ਇਸ ਚਮਤਕਾਰੀ ਭੋਜਨ ਵਿੱਚ ਔਰ ਅਸੀਂ ਯਿਸੂ ਨੂੰ ਸਿਰਜਣਹਾਰ ਰੋਟੀ ਅਤੇ ਮੱਛੀ ਨੂੰ ਹੋਂਦ ਵਿੱਚ ਲਿਆਉਂਦੇ ਹੋਏ ਦੇਖਦੇ ਹਾਂ। ਅਸੀਂ ਯਿਸੂ ਦੀ ਹਮਦਰਦੀ ਦੇਖੀ ਹੈ ਅਤੇ ਅਸੀਂ ਯਿਸੂ ਨੂੰ ਸਿਰਜਣਹਾਰ ਦੇਖਿਆ ਹੈ। ਅੱਗੇ ਕੀ? ਯਿਸੂ ਜੋ ਬਹੁਤ ਆਤ ਨਾਲ ਸੰਤੁਸ਼ਟ ਹੁੰਦਾ ਹੈ। ਖੈਰ, ਆਇਤ 20 ਸਾਨੂੰ ਇਸ ਭੋਜਨ ਦੇ ਚਮਤਕਾਰ ਦਾ ਨਤੀਜਾ ਦੱਸਦੀ ਹੈ ਅਤੇ ਆਇਤ 20 ਨੂੰ ਯਾਦ ਦਿਵਾਉਣ ਲਈ ਦੇਖੋ, ਉਹਨਾਂ ਸਾਰਿਆਂ ਨੇ ਖਾਧਾ ਅਤੇ ਰੱਜ ਗਏ ਅਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ। ਯਿਸੂ ਉਹ ਹੈ ਜੋ ਬਹੁਤਾਤ ਨਾਲ ਸੰਤੁਸ਼ਟ ਹੁੰਦਾ ਹੈ। ਉਸਨੇ ਸਵਰਗ ਵੱਲ ਦੇਖਿਆ ਜਿੱਥੋਂ ਸਾਰੇ ਚੰਗੇ ਤੋਹਫ਼ੇ ਆਉਂਦੇ ਹਨ। ਉਸਨੇ ਇੱਕ ਅਸੀਸ ਦਿੱਤੀ ਅਤੇ ਉਸਨੇ ਇੱਕ ਚਮਤਕਾਰੀ ਢੰਗ ਨਾਲ ਬਹੁਤ ਸਾਰਾ ਜਿਹੜਾ ਭੋਜਨ ਪ੍ਰਦਾਨ ਕੀਤਾ। ਨਤੀਜੇ ਵਜੋਂ ਹਰ ਕੋਈ ਜਿਹੜਾ ਸੀ ਸੰਤੁਸ਼ਟ ਸੀ। ਯਿਸੂ ਲੋੜ ਤੋਂ ਵੱਧ ਦਿੰਦਾ ਆ, 12 ਟੋਕਰੀਆਂ ਹੋਰ ਉੱਥੇ ਪਈਆਂ ਸੀ। ਪਰਮਾਤਮਾ ਜ਼ਬੂਰਾਂ ਦੇ ਲਿਖਾਰੀ ਦੁਆਰਾ ਕਹਿੰਦਾ ਹੈ, ਕਿਉਂਕਿ ਜੰਗਲ ਦਾ ਹਰ ਜਾਨਵਰ ਮੇਰਾ ਆ ਅਤੇ ਹਜ਼ਾਰਾਂ ਪਹਾੜੀਆਂ ਅਤੇ ਪਸ਼ੂ, ਉਹ ਬਹੁਤ ਸਾਰੇ ਸਰੋਤਾਂ ਦਾ ਪਰਮੇਸ਼ੁਰ ਹੈ। ਪੌਲੁਸ ਰਸੂਲ ਕਹਿੰਦਾ ਹੈ ਕਿ ਮਨੁੱਖ ਦੇ ਹੱਥਾਂ ਦੁਆਰਾ ਸੇਵਾ ਨਹੀਂ ਕੀਤੀ ਜਾਂਦੀ, ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਸਗੋਂ ਉਹ ਆਪ ਹੀ ਸਾਰਿਆਂ ਨੂੰ ਜੀਵਨ, ਸਾਹ ਅਤੇ ਹੋਰ ਸਭ ਕੁਝ ਦਿੰਦਾ ਹੈ। ਪੌਲੁਸ ਨੇ ਕੁਰੰਥੀਆਂ ਵਿੱਚ ਚਰਚ ਨੂੰ ਦੁਬਾਰਾ ਪੁੱਛਿਆ, ਤੁਹਾਡੇ ਕੋਲ ਕੀ ਹੈ ਜੋ ਤੁਹਾਨੂੰ ਨਹੀਂ ਮਿਲਿਆ? ਰੱਬ ਦੇਣ ਵਾਲਾ ਰੱਬ ਹੈ, ਉਹ ਦੇਣ ਵਾਲਾ ਰੱਬ ਹੈ, ਉਹ ਬਹੁਤਾਤ ਦਾ ਰੱਬ ਹੈ, ਉਹ ਸੰਤੁਸ਼ਟ ਕਰਨ ਵਾਲਾ ਪਰਮਾਤਮਾ ਹੈ। ਉਹ ਮੀਂਹ ਅਤੇ ਸੂਰਜ ਨੂੰ ਧਰਮੀ ਅਤੇ ਕੁਧਰਮੀ ਉੱਤੇ ਪਾਉਂਦਾ ਹੈ। ਉਹ ਆਪਣੇ ਸੁਭਾਅ ਵਿੱਚ ਉਧਾਰ ਪਰਮਾਤਮਾ ਹੈ, ਦਿਆਲੂ ਪਰਮਾਤਮਾ ਹੈ, ਜੋ ਸੰਤੁਸ਼ਟ ਕਰਨ ਵਿੱਚ ਪ੍ਰਸੰਨ ਹੁੰਦਾ ਹੈ। ਹੁਣ ਯਿਸੂ ਇੱਥੇ ਇੱਕ ਵਿਰਾਨ ਥਾਂ ਵਿੱਚ ਹੈ। ਉਹ ਸ਼ਬਦ ਵਿਰਾਨ ਆਇਤ 13 ਵਿੱਚ ਵਰਤਿਆ ਗਿਆ ਹੈ ਅਤੇ ਦੁਬਾਰਾ 15 ਵਿੱਚ ਆਇਤ ਵਿੱਚ ਵਰਤਿਆ ਗਿਆ, ਅਤੇ ਇਸ ਵਿਰਾਨ ਥਾਂ ਵਿੱਚ ਉਹ ਹਜ਼ਾਰਾਂ ਲੋਕਾਂ ਨੂੰ ਰੋਟੀ ਪ੍ਰਦਾਨ ਕਰਦਾ ਹੈ, ਅਤੇ ਸਾਡੇ ਦਿਮਾਗ ਪੁਰਾਣੇ ਨੇਮ ਵਿੱਚ ਸਵਰਗ ਤੋਂ ਰੋਟੀ ਦੇ ਨਾਲ ਉਜਾੜ ਵਿੱਚ ਭੀੜ ਦੇ ਭੋਜਨ ਵੱਲ ਵਾਪਸ ਖਿੱਚੇ ਜਾਣ ਲਈ ਹਨ। ਤੁਹਾਨੂੰ ਯਾਦ ਹੋਵੇਗਾ ਕਿ ਮੂਸਾ ਨੇ ਲੋਕਾਂ ਦੀ ਅਗਵਾਈ ਕੀਤੀ ਪਰਮੇਸ਼ੁਰ ਦੇ ਅਧੀਨ ਸਿਨਾਈ ਪਰਬਤ ਦੇ ਰਸਤੇ 'ਤੇ ਉਜਾੜ ਵਿੱਚੋਂ ਕੀਤੀ, ਅਤੇ ਫਿਰ ਵਾਅਦਾ ਕੀਤੇ ਹੋਏ ਦੇਸ਼ ਵੱਲ, ਅਤੇ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਵਿਰਾਨ ਥਾਵਾਂ 'ਤੇ ਭੋਜਨ ਪ੍ਰਦਾਨ ਕੀਤਾ। ਭੋਜਨ ਦੀ ਇੱਕ ਬਹੁਤ ਬਹੁਤਾਤ ਕੂਚ 16 ਵਿੱਚ ਪਰਮੇਸ਼ੁਰ ਇਸਰਾਈਲੀਆਂ ਨੂੰ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਹਰ ਇੱਕ ਜਿੰਨਾ ਉਹ ਖਾ ਸਕਦਾ ਹੈ ਮੰਨਾ ਉਨਾ ਹੀ ਇਕੱਠਾ ਕਰੋ, ਜੋ ਸਾਡੇ ਕੋਲ ਯਿਸੂ ਦੇ ਵਿਅਕਤੀ ਵਿੱਚ ਹੈ। ਮੱਤੀ ਦੇ ਅਧਿਆਇ 14 ਵਿੱਚ ਇੱਕ ਨਵਾਂ ਅਤੇ ਵੱਡਾ ਮੂਸਾ ਹੈ। ਜਦੋਂ ਕਿ ਮੂਸਾ ਨੇ ਲੋਕਾਂ ਨੂੰ ਉਜਾੜ ਰਾਹੀਂ ਸਿਨਾਈ ਪਹਾੜ ਵੱਲ ਲੈ ਗਿਆ, ਜਿੱਥੇ ਪਰਮੇਸ਼ੁਰ ਨੇ ਇੱਕ ਨਵੇਂ ਨਿਯਮ ਦੀ ਸਥਾਪਨਾ ਕੀਤੀ ਅਤੇ ਫਿਰ ਵਾਅਦਾ ਕੀਤੇ ਹੋਏ ਦੇਸ਼ ਵੱਲ, ਪਰ ਯਿਸੂ ਆਪਣੇ ਲਹੂ ਦੁਆਰਾ ਨਵੇਂ ਨਿਯਮ ਦੀ ਸਥਾਪਨਾ ਕਰਨ ਲਈ ਇੱਕ ਵੱਖਰੇ ਪਹਾੜ 'ਤੇ ਜਾ ਰਿਹਾ ਅਤੇ ਫਿਰ ਅਗਵਾਈ ਕਰਦਾ ਉਸ ਦੇ ਲੋਕ ਵਾਅਦਾ ਕੀਤੇ ਹੋਏ ਦੇਸ਼, ਨਵੇਂ ਆਕਾਸ਼ ਅਤੇ ਨਵੀਂ ਧਰਤੀ ਵੱਲ ਜਾ ਰਹੇ ਹਨ। ਉਜਾੜ ਵਿੱਚ ਇਜ਼ਰਾਈਲ ਦੇ ਭੋਜਨ ਵਿੱਚ ਪਰਮੇਸ਼ੁਰ ਨੇ ਕੂਚ 16 ਵਿੱਚ ਇਹ ਕਿਹਾ, ਸੰਧ ਵੇਲੇ ਤੁਸੀਂ ਮਾਸ ਖਾਓਗੇ ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ੁਰ ਹਾਂ। ਪਰਮੇਸ਼ੁਰ ਦਾ ਮਕਸਦ ਇਹ ਸੀ ਕਿ ਲੋਕ ਜਾਣ ਲੈਣ ਕਿ ਉਹ ਪਰਮੇਸ਼ੁਰ ਹੈ, ਉਹ ਉਹਨਾਂ ਦਾ ਪਰਮੇਸ਼ੁਰ ਹੈ, ਅਤੇ ਇਹ ਅੰਸ਼ਕ ਤੌਰ 'ਤੇ ਭੀੜ ਨੂੰ ਭੋਜਨ ਦੇਣ ਦਾ ਯਿਸੂ ਦਾ ਉਦੇਸ਼ ਹੈ। ਉਹ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਉਹ ਪ੍ਰਭੂ ਹੈ। ਇਸ ਮੌਕੇ 'ਤੇ ਨਹੀਂ, ਉੱਚੇ ਤੋਂ ਪਰਮੇਸ਼ੁਰ ਨੇ ਸਵਰਗ ਤੋਂ ਰੋਟੀ ਭੇਜੀ, ਪਰ ਇਸ ਦੀ ਬਜਾਏ ਪਰਮੇਸ਼ੁਰ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਵਿੱਚ ਵਿਚਕਾਰ ਉਹਨਾਂ ਨੂੰ ਰੋਟੀ ਪ੍ਰਦਾਨ ਕਰਦਾ ਹੈ। ਰਾਜਾ ਹੈਰੋਦੇਸ, ਅਸੀਂ ਪਿਛਲੇ ਹਫ਼ਤੇ ਦੇਖਿਆ, ਇੱਕ ਦਾਵਤ ਦਾ ਜਿਹੜਾ ਆਯੋਜਨ ਕਰਦਾ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਿਉਹਾਰ ਅਮੀਰੀ ਅਤੇ ਆਲੀਸ਼ਾਨਤਾ ਦੁਆਰਾ ਦਰਸਾਇਆ ਗਿਆ ਸੀ, ਪਰ ਉਸ ਰਾਜੇ ਦੀ ਦਾਵਤ ਮੌਤ ਨਾਲ, ਜਾਂ ਹੈਰੋਦੇਸ ਦੀ ਜਿਹੜੀ ਦਾਵਤ ਸੀ ਉਹ ਮੌਤ ਨਾਲ ਖਤਮ ਹੋ ਗਈ। ਇੱਥੇ ਸਾਡੇ ਕੋਲ ਰਾਜਾ ਯਿਸੂ ਹੈ, ਖੁਦ ਇੱਕ ਦਾਵਤ ਦਾ ਆਯੋਜਨ ਕਰਦਾ ਹੈ, ਇੱਕ ਭਰਪੂਰ ਪ੍ਰਬੰਧ ਨਾਲ ਚਿੰਨਿਤ, ਇੱਕ ਚਮਤਕਾਰ ਦੇ ਨਾਲ ਚਮਤਕਾਰ। ਅਸੀਂ ਦੂਜੀਆਂ ਅੰਜੀਲਾਂ ਤੋਂ ਜਾਣਦੇ ਹਾਂ ਕਿ ਯਿਸੂ ਨੇ ਭੀੜ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਯਿਸੂ ਦਾ ਤਿਉਹਾਰ ਸੰਤੁਸ਼ਟ ਅਤੇ ਜੀਵਨ ਲਿਆਉਂਦਾ ਹੈ, ਅਤੇ ਅਧਿਆਤਮਿਕ ਅਤੇ ਸਰੀਰਕ ਪੋਸ਼ਣ ਲਿਆਉਂਦਾ ਹੈ, ਅਤੇ ਨਾਲ ਨਾਲ ਇਹ ਐਪੀਸੋਡ ਸਾਨੂੰ ਉਹਨਾਂ ਦੇ ਅਧਿਕਾਰ ਅਤੇ ਸ਼ਕਤੀ ਦੀ ਵਰਤੋਂ ਵਿੱਚ ਅੰਤਰ ਦਿਖਾਉਂਦੇ ਹਨ। ਰਾਜਾ ਯਿਸੂ ਦੂਜਿਆਂ ਨੂੰ ਅਸੀਸ ਦੇਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਦਾ ਹੈ। ਸੰਖੇਪ ਵਿੱਚ, ਯਿਸੂ ਦਿਆਲੂ ਆ, ਉਹ ਹੈ ਜੋ ਸਿਰਜਦਾ ਹੈ, ਉਹ ਹੈ ਜੋ ਅਸੀਸ ਦੇਣ ਲਈ ਆਪਣੇ ਅਧਿਕਾਰ ਦੀ ਵਰਤੋਂ ਭਰਪੂਰਤਾ ਨਾਲ ਸੰਤੁਸ਼ਟ ਹੁੰਦਾ ਹੈ। ਅਸੀਂ ਆਖਰੀ ਆਇਤ ਨੂੰ ਵੇਖਣ ਜਾ ਰਹੇ ਹਾਂ, ਜੋ ਉਸ ਚੀਜ਼ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਜੋ ਪਹਿਲਾਂ ਅਸੀਂ ਜਾਣਦੇ ਹਾਂ ਕਿ ਯਿਸੂ ਜਿਹੜਾ ਆ ਉਹ ਸਰਵ ਸ਼ਕਤੀਮਾਨ ਪਰਮੇਸ਼ੁਰ ਆ। ਸੋ ਕੀ ਹੈ? ਯਿਸੂ ਸਰਵ ਸ਼ਕਤੀਮਾਨ ਆ। ਮੱਤੀ ਇਸ ਕਥਨ ਨਾਲ ਆਇਤ 21 ਵਿੱਚ ਚਮਤਕਾਰੀ ਭੋਜਨ ਦੇ ਆਪਣੇ ਬਿਰਤਾਂਤ ਨੂੰ ਖਤਮ ਕਰਦਾ ਹੈ, ਅਤੇ ਜਿਨ੍ਹਾਂ ਨੇ ਖਾਧਾ ਉਹ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ 5000 ਆਦਮੀ ਸਨ। ਆਦਮੀ ਜਾਂ ਭੀੜ ਦੀ ਗਿਣਤੀ ਕਰਨ ਦਾ ਪ੍ਰਾਚੀਨ ਨਜ਼ਦੀਕੀ ਪੂਰਬੀ ਤਰੀਕਾ ਬਾਲਗ ਆਦਮੀਆਂ ਦੀ ਗਿਣਤੀ ਕਰਨਾ ਸੀ, ਸ਼ਾਇਦ ਉਹ ਜਿਹੜੇ ਲੜਨ ਲਈ ਸੂਚੀਬੱਧ ਹੋਣ ਦੇ ਯੋਗ ਸਨ। ਇਸ ਭੀੜ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ 5000 ਪੁਰਸ਼ ਸਨ। ਅਸੀਂ ਜਾਣਦੇ ਹਾਂ ਕਿ ਪਰਿਵਾਰਕ ਅੱਜ UK ਵਿੱਚ ਔਸਤ ਨਾਲੋਂ ਇੰਨੇ ਛੋਟੇ ਜਾਂ ਵੱਡੇ ਨਹੀਂ ਹੁੰਦੇ। ਤਾਂ ਆਓ ਕੁਝ ਗਿਣਤੀ ਕਰਦੇ ਹਾਂ। ਜੇ ਭੀੜ ਵਿੱਚ 5000 ਆਦਮੀ ਸੀ ਤਾਂ ਸ਼ਾਇਦ 5000 ਔਰਤਾਂ ਹੋਣੀਆਂ, ਇਸ ਲਈ ਲਗਭਗ 10000 ਜਿਹੜੇ ਬਾਲਗ। ਪਰ ਸਾਨੂੰ ਬੱਚਿਆਂ ਨੂੰ ਸ਼ਾਮਿਲ ਕਰਨ ਦੀ ਲੋੜ ਹੈ। ਕਿੰਨੇ ਬੱਚੇ ਸਨ? 5000, 10000, 20000? ਸਾਨੂੰ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਉਡੀਕ ਕਰਨ ਵਾਲੇ ਅਤੇ ਪਤਾ ਲਗਾਉਣ ਦੀ ਲੋੜ ਪਵੇਗੀ। ਪਰ ਯਿਸੂ ਇੱਥੇ ਸ਼ਾਇਦ 20,000 ਤੋਂ ਵੱਧ ਲੋਕਾਂ ਨੂੰ ਭੋਜਨ ਦੇ ਰਿਹਾ ਹੈ। ਯਿਸੂ ਸਰਵ ਸ਼ਕਤੀਮਾਨ ਹੈ। ਸੰਖਿਆਤਮਕ ਰੂਪ ਵਿੱਚ ਇਹ ਯਿਸੂ ਦੁਆਰਾ ਕੀਤਾ ਗਿਆ ਸਭ ਤੋਂ ਵੱਡਾ ਚਮਤਕਾਰ ਆ ਅਤੇ ਇਹ ਯਿਸੂ ਦੁਆਰਾ ਕੀਤੇ ਗਏ ਸਭ ਤੋਂ ਸ਼ਾਨਦਾਰ ਚਮਤਕਾਰਾਂ ਵਿੱਚੋਂ ਇੱਕ ਆ। ਪੁਨਰਉਥਾਨ ਤੋਂ ਇਲਾਵਾ ਇਹ ਯਿਸੂ ਦਾ ਇੱਕੋ ਇੱਕ ਚਮਤਕਾਰ ਆ ਜੋ ਸਾਰੀਆਂ ਚਾਰ ਅੰਜੀਲਾਂ ਵਿੱਚ ਦਰਜ ਆ। ਅਸੀਂ ਜਾਣਦੇ ਹਾਂ ਕਿ ਭੀੜ ਜੋ ਹੋਇਆ ਉਸ ਤੋਂ ਹੈਰਾਨ ਸੀ। ਯਹੂਨਾ ਦੀ ਖੁਸ਼ਖਬਰੀ ਸਾਨੂੰ ਦੱਸਦੀ ਹੈ ਕਿ ਉਹ ਇੰਨੇ ਵੱਡੇ ਇੰਨੇ ਐਨੀਮੇਟਿਡ ਸਨ ਕਿ ਉਹ ਯਿਸੂ ਨੂੰ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਸਨ। ਇਹ ਇੱਕ ਚਮਤਕਾਰ ਹੈ ਜਿਸ ਨੇ ਲੋਕਾਂ ਨੂੰ ਦਿਖਾਇਆ ਕਿ ਯਿਸੂ ਇੱਕ ਸਰਵ ਸ਼ਕਤੀਮਾਨ ਰਾਜਾ ਸੀ, ਕਿ ਉਹ ਮਸੀਹਾ ਹੈ, ਪਰਮੇਸ਼ੁਰ ਦਾ ਮਸਾ ਕੀਤਾ ਹੋਇਆ ਰਾਜਾ। ਉਹ ਅਸੀਸ ਦੇਣ ਆਇਆ ਹੈ, ਸੇਵਾ ਕਰਵਾਉਣ ਨਹੀਂ ਬਲਕਿ ਸੇਵਾ ਕਰਨ ਲਈ, ਭਰਪੂਰਤਾ ਨਾਲ ਸੰਤੁਸ਼ਟ ਕਰਨ ਲਈ ਆਇਆ ਹੈ। ਇਹ ਚਮਤਕਾਰ ਆਉਣ ਵਾਲੀ ਜ਼ਿੰਦਗੀ ਅਤੇ ਲੇਲੇ ਦੇ ਵਿਆਹ ਦੇ ਖਾਣੇ ਵੱਲ ਇਸ਼ਾਰਾ ਕਰਦਾ ਹੈ। ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਪਰਮਾਤਮਾ ਇਸ ਵਰਤਮਾਨ ਸੰਸਾਰ ਵਿੱਚ ਹਮੇਸ਼ਾ ਭਰਪੂਰਤਾ ਨਾਲ ਪ੍ਰਦਾਨ ਨਹੀਂ ਕਰੇਗਾ। ਪੌਲੁਸ ਰਸੂਲ ਨੂੰ ਬਹੁਤਾਤ ਨਾਲ ਸੰਤੁਸ਼ਟ ਹੋਣ ਅਤੇ ਲੋੜ ਨਾਲ ਸੰਤੁਸ਼ਟ ਹੋਣ ਦਾ ਰਾਜ ਸਿੱਖਣਾ ਪਿਆ। ਜ਼ਿੰਦਗੀ ਵਿੱਚ ਅਜਿਹੇ ਮੌਸਮ ਹੋ ਸਕਦੇ ਹਨ ਜਦੋਂ ਇੱਕ ਮਸੀਹੀ ਕੋਲ ਬਹੁਤ ਘੱਟ ਜਿਹੜਾ ਆ ਹੁੰਦਾ ਆ, ਅਤੇ ਫਿਰ ਵੀ ਪੌਲੁਸ ਕਹਿ ਸਕਦਾ ਹੈ ਜਿਸ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਪਰ ਕਿਰਪਾ ਨਾਲ ਸਾਨੂੰ ਸਾਡੇ ਸਾਰਿਆਂ ਲਈ ਦੇ ਦਿੱਤਾ, ਉਹ ਉਸ ਦੇ ਨਾਲ ਕਿਵੇਂ ਨਹੀਂ ਕਰੇਗਾ, ਕਿਰਪਾ ਨਾਲ ਸਾਨੂੰ ਸਭ ਕੁਝ ਦੇਵੇਗਾ। ਸਾਰੀਆਂ ਚੀਜ਼ਾਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਦੇ ਨਹੀਂ ਕਹਾਂਗੇ। ਪੌਲੁਸ ਨੇ ਸਿਖਾਇਆ ਕਿ ਭੁੱਖ ਮਸੀਹੀ ਲਈ ਇੱਕ ਸੰਭਾਵਨਾ ਹੈ, ਪਰ ਪਰਮਾਤਮਾ ਕਿਰਪਾ ਨਾਲ ਉਸ ਨੂੰ ਜਾਂ ਸਾਨੂੰ ਉਹ ਸਭ ਕੁਝ ਦਿੰਦਾ ਹੈ ਜੋ ਸਮਝਦਾ ਹੈ ਕਿ ਕਿਸੇ ਵੀ ਸਮੇਂ ਵਿੱਚ ਜ਼ਰੂਰੀ ਹੋਵੇਗਾ। ਉਸ ਨੂੰ ਪ੍ਰਸੰਨ ਕਰਨ ਵਾਲੀ ਜ਼ਿੰਦਗੀ ਜਿਉਣ ਲਈ ਸਾਡੀ ਭਗਤੀ ਵਿੱਚ ਜੋ ਵੀ ਸਾਨੂੰ ਜਿੰਨਾ ਕੁ ਸਾਨੂੰ ਚਾਹੀਦਾ ਹੈ ਉਹ ਪ੍ਰਦਾਨ ਕਰੇਗਾ। ਪਰ ਇਹ ਜਾਣੋ, ਆਉਣ ਵਾਲੇ ਜੀਵਨ ਵਿੱਚ ਜਦੋਂ ਅਸੀਂ ਪਰਮੇਸ਼ੁਰ ਦੀ ਮੌਜੂਦਗੀ ਵਿੱਚ ਨਵੇਂ ਆਕਾਸ਼ ਨਵੀਂ ਧਰਤੀ ਵਿੱਚ ਹਾਂ, ਇਹ ਸੰਪੂਰਨ ਅਤੇ ਭਰਪੂਰ ਪ੍ਰਬੰਧ ਦਾ ਸਮਾਂ ਹੋਵੇਗਾ। ਸਾਡਾ ਉਧਾਰ ਪਰਮੇਸ਼ੁਰ, ਸਾਡਾ ਦਿਆਲੂ ਪਰਮੇਸ਼ੁਰ ਭਰਪੂਰਤਾ ਨਾਲ ਪ੍ਰਦਾਨ ਕਰੇਗਾ। ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਦੇ ਹਾਂ ਕਿ ਦਰਖਤਾਂ ਉੱਤੇ ਫਲ ਹਰ ਮਹੀਨੇ ਇੱਕ ਵਾਢੀ ਪੈਦਾ ਕਰੇਗਾ। ਅੰਤ ਵਿੱਚ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੇ ਤੁਸੀਂ ਇੱਕ ਮਸੀਹੀ ਨਹੀਂ ਹੋ ਤਾਂ ਅਜੇ ਮਸੀਹ ਦਾ ਅਨੁਸਰਨ ਨਹੀਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਸ ਹਵਾਲੇ ਦੀ ਤੁਹਾਡੇ ਨਾਲ ਕੁਝ ਸਿੱਧੀ ਜਿਹੜੀ ਪ੍ਰਸੰਗਤਾ ਹੈ, ਤੁਹਾਡੇ ਨਾਲ ਸਿੱਧੀ ਕੋਈ ਗੱਲਬਾਤ ਹੈ, ਕਿਉਂਕਿ ਮੈਂ ਸੋਚਦਾ ਹਾਂ ਕਿ ਯਿਸੂ ਨੇ ਇਹ ਚਮਤਕਾਰ ਇੱਕ ਵੱਡੀ ਭੀੜ ਨੂੰ ਉਹਨਾਂ ਨੂੰ ਪ੍ਰਗਟ ਕਰਨ ਲਈ ਕੀਤਾ ਸੀ ਕਿ ਉਹ ਅਸਲ ਵਿੱਚ ਕੌਣ ਹੈ। ਉਹ ਪ੍ਰਦਰਸ਼ਿਤ ਕਰ ਰਿਹਾ ਸੀ ਕਿ ਉਹ ਮਸੀਹਾ ਹੈ, ਪਰਮਾਤਮਾ ਦਾ ਚੁਣਿਆ ਹੋਇਆ ਰਾਜਾ ਹੈ। ਉਹ ਪ੍ਰਗਟ ਕਰ ਰਿਹਾ ਸੀ ਕਿ ਉਹ ਰੱਬ ਦਾ ਅਵਤਾਰ ਹੈ, ਰੱਬ ਦਾ ਪੁੱਤਰ ਹੈ, ਸਰੀਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਇਆ ਹੈ ਅਤੇ ਹਨੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਯਿਸੂ ਨੂੰ ਦੇਖਿਆ, ਇੱਕ ਮਹਾਨ ਰੋਸ਼ਨੀ ਨੂੰ ਦੇਖਿਆ। ਕੁਝ ਉਸਦੇ ਚੇਲੇ ਬਣ ਗਏ ਪਰ ਕਈਆਂ ਨੇ ਸਿਰਫ ਭੋਜਨ ਵਿੱਚ ਤੋਹਫ਼ੇ ਵਿੱਚ ਜਿਹੜੇ ਕਈ ਸੰਤੁਸ਼ਟ ਸਨ, ਪਰ ਤੋਹਫ਼ੇ ਦੇਣ ਵਾਲੇ ਯਿਸੂ ਨੂੰ ਰੱਦ ਕਰਦੇ ਹਨ। ਜਿਹੜੇ ਲੈਣ ਵਾਲੇ ਜਿਹੜੇ ਉਹ ਯਿਸੂ ਨੂੰ ਰੱਦ ਕਰਦੇ ਹਨ। ਅਸੀਂ ਇਹ ਯਹੂਨਾ ਦੀ ਖੁਸ਼ਖਬਰੀ ਵਿੱਚ ਯਿਸੂ ਦੇ ਸ਼ਬਦਾਂ ਕਾਰਨ ਜਾਣਦੇ ਹਾਂ। ਉਹ ਉੱਥੇ ਕਹਿੰਦਾ ਹੈ, ਸੱਚਮੁੱਚ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮੈਨੂੰ ਲੱਭ ਰਹੇ ਹੋ ਇਸ ਲਈ ਨਹੀਂ ਕਿ ਤੁਸੀਂ ਨਿਸ਼ਾਨੀਆਂ ਦੇਖੀਆਂ, ਸਗੋਂ ਇਸ ਲਈ ਕਿ ਤੁਸੀਂ ਰੋਟੀਆਂ ਨਾਲ ਰੱਜ ਕੇ ਰੋਟੀਆਂ ਖਾਧੀਆਂ। ਨਾਸ਼ ਹੋਣ ਵਾਲੇ ਭੋਜਨ ਲਈ ਕੰਮ ਨਾ ਕਰੋ ਪਰ ਉਸ ਭੋਜਨ ਲਈ ਜੋ ਸਥਾਈ ਹੈ, ਸਦੀਪਕ ਜੀਵਨ ਲਈ ਜੋ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂਕਿ ਉਸ ਉੱਤੇ ਪਰਮੇਸ਼ੁਰ ਪਿਤਾ ਨੇ ਆਪਣੀ ਮੋਹਰ ਲਗਾਈ ਹੈ। ਭੀੜ ਨੇ ਜਵਾਬ ਵਿੱਚ ਯਿਸੂ ਨੂੰ ਕਿਹਾ, ਪਰਮੇਸ਼ੁਰ ਦੇ ਕੰਮ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਇਹ ਪਰਮੇਸ਼ੁਰ ਦਾ ਕੰਮ ਹੈ ਕਿ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ ਜਿਸ ਨੂੰ ਉਸਨੇ ਭੇਜਿਆ ਹੈ। ਇਸ ਲਈ ਜੇਕਰ ਤੁਸੀਂ ਮਸੀਹੀ ਨਹੀਂ ਹੋ ਤਾਂ ਅੱਜ ਸਵੇਰੇ ਇਸ ਚਮਤਕਾਰ ਬਾਰੇ ਸੁਣਦੇ ਹੋ ਤਾਂ ਤੁਸੀਂ ਕੀ ਕਹਿੰਦੇ ਹੋ ਕਿ ਯਿਸੂ ਕੌਣ ਹੈ? ਇਸ ਚਮਤਕਾਰ ਬਾਰੇ ਸੁਣ ਕੇ ਤੁਸੀਂ ਕੀ ਜਵਾਬ ਦੇਵੋਗੇ? ਜਿਵੇਂ ਕਿ ਉਹਨਾਂ ਨੂੰ ਖਵਾਇਆ ਗਿਆ ਅਤੇ ਸੰਤੁਸ਼ਟ ਕੀਤਾ ਗਿਆ ਸੀ ਪਰ ਆਖਿਰਕਾਰ ਯਿਸੂ ਨੂੰ ਰੱਦ ਕਰ ਦਿੱਤਾ ਗਿਆ ਸੀ, ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਹਮਣੇ ਇੱਕ ਅਜਿਹਾ ਹੀ ਖਤਰਾ ਹੈ। ਕੋਈ ਵੀ ਚੰਗਾ ਤੋਹਫ਼ਾ ਜੋ ਤੁਸੀਂ ਕਦੇ ਮਾਣਿਆ ਹੈ, ਕੋਈ ਵੀ ਵਧੀਆ ਭੋਜਨ ਜੋ ਤੁਸੀਂ ਕਦੇ ਖਾਧਾ ਹੈ, ਕੋਈ ਵੀ ਸੂਰਜ ਡੁੱਬਿਆ ਹੈ, ਕੋਈ ਵੀ ਪਹਾੜ ਜਿਸ ਕਾਰਨ ਤੁਸੀਂ ਹੈਰਾਨ ਹੋਏ ਹੋ, ਸਭ ਇੱਕ ਦਿਆਲੂ ਪਰਮਾਤਮਾ ਦਾ ਤੋਹਫ਼ਾ ਹੈ ਜੋ ਸੰਤੁਸ਼ਟ ਕਰਨਾ ਪਸੰਦ ਕਰਦਾ ਹੈ। ਤੁਸੀਂ ਆਪੋ ਆਪਣੀ ਪੂਰੀ ਜ਼ਿੰਦਗੀ ਚੰਗੇ ਤੋਹਫ਼ਿਆਂ ਦਾ ਆਨੰਦ ਮਾਣ ਸਕਦੇ ਹੋ ਜੋ ਆਖਿਰਕਾਰ ਪਰਮੇਸ਼ੁਰ ਵੱਲੋਂ ਆਉਂਦੇ ਹਨ, ਅਤੇ ਫਿਰ ਵੀ ਆਪਣੀ ਜ਼ਿੰਦਗੀ ਦੇ ਹਰ ਦਿਨ ਉਸ ਨੂੰ ਰੱਦ ਕਰ ਸਕਦੇ ਹੋ। ਕਿੰਨਾ ਦੁਖਦਾਈ, ਕਿੰਨਾ ਵਿਦਰੋਹੀ, ਕਿੰਨੀ ਨਿੰਦਾ ਦੇ ਲਾਇਕ ਹੈ। ਤੁਹਾਨੂੰ ਇਸ ਨਿੰਦਾ ਨੂੰ ਇੱਕ ਪਲ ਵੀ ਸਹਿਣ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਨਰਕ ਵਿੱਚ ਸਦਾ ਲਈ ਉਸ ਨਿੰਦਾ ਨੂੰ ਸਹਿਣ ਕਰਨ ਦੀ ਲੋੜ ਨਹੀਂ ਹੈ। ਤੋਬਾ ਕਰਕੇ ਪਰਮੇਸ਼ੁਰ ਵੱਲ ਮੁੜੋ ਅਤੇ ਮੁਕਤੀ ਲਈ ਮਸੀਹ ਵਿੱਚ ਭਰੋਸਾ ਕਰੋ। ਤੁਹਾਡੇ ਵਿੱਚੋਂ ਜਿਹੜੇ ਮਸੀਹੀ ਹਨ, ਮੈਂ ਸੋਚਦਾ ਹਾਂ ਕਿ ਸਾਨੂੰ ਇਸ ਹਵਾਲੇ ਨੂੰ ਵੇਖਣਾ ਚਾਹੀਦਾ ਹੈ ਅਤੇ ਇੱਕ ਵਾਰ ਫਿਰ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਨੂੰ ਹੈਰਾਨ ਕਰਨਾ ਚਾਹੀਦਾ ਹੈ। ਇਸ ਹਵਾਲੇ ਵੱਲ ਦੇਖੋ ਅਤੇ ਯਿਸੂ ਦੀ ਹਮਦਰਦੀ 'ਤੇ ਹੈਰਾਨ ਹੋਵੋ। ਇਹ ਜਾਣ ਕੇ ਦਿਲਾਸਾ ਲਓ ਕਿ ਯਿਸੂ ਤੁਹਾਡੇ ਪ੍ਰਤੀ ਹਮਦਰਦ ਹੈ। ਇਸ ਹਵਾਲੇ ਨੂੰ ਦੇਖੋ ਅਤੇ ਆਪਣੇ ਰਾਜੇ ਨੂੰ ਦੇਖੋ। ਉਹ ਆਪਣੇ ਅਧਿਕਾਰ ਨੂੰ ਚੰਗੇ ਲਈ ਕਿਵੇਂ ਵਰਤਦਾ ਹੈ। ਉਹ ਕੱਲ੍ਹ, ਅੱਜ ਅਤੇ ਸਦਾ ਲਈ ਉਹੀ ਹੈ। ਉਹ ਇਸ ਦਿਨ ਆਪਣੇ ਸਿੰਘਾਸਣ 'ਤੇ ਬੈਠਦਾ ਹੈ, ਆਪਣੀ ਲਾੜੀ ਦੇ ਭਲੇ ਲਈ ਕੰਮ ਕਰਦਾ ਹੈ, ਤੁਹਾਡਾ ਚੰਗਾ, ਜੇਕਰ ਤੁਸੀਂ ਉਸੇ ਚਰਚ ਵਿੱਚ ਹੋ ਅਤੇ ਅਦਭੁਤ ਸੱਚਾਈ 'ਤੇ ਮਨਨ ਕਰਦੇ ਹੋ ਕਿ ਤੁਹਾਡਾ ਰਾਜਾ ਤੁਹਾਡੇ ਲਈ ਵਾਪਸ ਆਵੇਗਾ ਅਤੇ ਉਸੇ ਰਾਜ ਨੂੰ ਇਸ ਦੀ ਸੰਪੂਰਨਤਾ ਵਿੱਚ ਲਿਆਵੇਗਾ। ਜਾਣੋ ਕਿ ਇਹ ਇੱਕ ਰਾਜ ਹੋਵੇਗਾ ਜਿਸ ਵਿੱਚ ਉਹ ਭਰਪੂਰ ਅਸੀਸ ਦੇਵੇਗਾ, ਜਿੱਥੇ ਉਹ ਭਰਪੂਰ ਮਾਤਰਾ ਵਿੱਚ ਪ੍ਰਦਾਨ ਕਰੇਗਾ, ਜਿੱਥੇ ਉਹ ਬਿਮਾਰੀ ਦਾ ਖਾਤਮਾ ਕਰੇਗਾ, ਜਿੱਥੇ ਅਸੀਂ ਉਸ ਦੇ ਨਾਲ ਲੇਲੇ ਦੇ ਵਿਆਹ ਦੇ ਰਾਤ ਦੇ ਖਾਣੇ ਵਿੱਚ ਭੋਜਨ ਖਾਵਾਂਗੇ। ਆਮੀਨ। ਆਓ ਪ੍ਰਾਰਥਨਾ ਕਰੀਏ।